ਨਿਸ਼ਕਾਮ ਭਗਤੀ, ਅੰਮ੍ਰਿਤ ਵੇਲੇ ਜਲਦ ਗੁਰਦੁਆਰੇ ਧੌਂਸਾ ਗੂੰਜਦਾ, ਠਾਕਰ ਦੁਆਰੇ ਵਿੱਚ ਸੰਖ ਵੱਜਦਾ, ਮਸੀਤੇ ਵਾਂਗ ਮਿਲਦੀ ਤੇ ਗਿਰਜੇ ਵਿੱਚ ਘੰਟਾ ਖੜਕਦਾ ਹੈ। ਤਦ ਟੋਲੀਆਂ ਦੀਆਂ ਟੋਲੀਆਂ ਮਨੁੱਖ ਇਸਤਰੀਆਂ ਧਰ ਮੰਦਰਾਂ ਵੱਲ ਜਾਂਦੀਆਂ ਨਜ਼ਰ ਆਉਂਦੀਆਂ ਹਨ। ਪੂਜਾ ਸੰਧਿਆ ਪਾਠ ਦੀਆਂ ਧੁਨਾਂ ਨਿਕਲਦੀਆਂ ਹਨ। ਦੇਖਿਆ ਇਉਂ ਪ੍ਰਤੀਤ ਹੁੰਦਾ ਹੈ ਮਾਨੋ ਸਤ ਯੁਗ ਹੀ ਵਰਤ ਰਿਹਾ ਹੈ। ਇੱਥੇ ਤਾਂ ਧਰਮ ਦਾ ਹੀ ਰਾਜ ਹੋਵੇਗਾ, ਝੂਟ ਕਾਟ ਤੇ ਠੱਗੀ ਦਾ ਕਿਤੇ ਨਾਮ ਨਹੀਂ ਲੱਭੇਗਾ। ਪਰ ਜਦ ਲੋਕਾਂ ਦੇ ਵਰਤੇ ਵਿਵਹਾਰ ਵੱਲ ਨਜ਼ਰ ਜਾਂਦੀ ਹੈ ਤਾਂ ਨਤੀਜਾ ਬਿਲਕੁਲ ਇਸ ਦੇ ਉਲਟ ਦਿਸਦਾ ਹੈ। ਸ਼ਾਂਤੀ ਤੇ ਪਿਆਰ ਦਾ ਕਿਤੇ ਨਾਮ ਤੱਕ ਨਹੀਂ। ਲੋਕਾਂ ਦੇ ਚਾਰ ਗਿਰੇ ਹੋਏ ਤੇ ਹਿਰਦੇ ਕਪਟ ਨਾਲ ਭਰੇ ਹੋਏ ਹਨ। ਕੂੜ ਦੀ ਮਾਪਸ ਹੈ, ਸੱਚ ਦਾ ਚੰਦਰਮਾ ਕਿਤੇ ਨਜ਼ਰ ਨਹੀਂ ਆਉਂਦਾ। ਰਾਜਾ ਤੇ ਪਰਜਾ ਦੋਵੇਂ ਹੀ ਮਿਲ ਕੇ ਚੀਕ ਪੁਕਾਰ ਕਰ ਰਹੇ ਹਨ। ਅੰਧਕਾਰ ਸੁਖ ਕਵੇ ਨਾ ਸੋਈ ਹੈ, ਰਾਜਾ ਰੰਕ ਦੋ ਮਿਲ ਰੋਈ ਹੈ। ਇਹ ਪਾਣੀ ਵਿੱਚ ਅੱਗ ਕਿਉਂ ਆਏ ਗੁਰੂ ਕੇ ਸਿੱਖ? ਰਾਮ ਦੇ ਪਾਸਕ, ਮੁਹੰਮਦ ਦੇ ਮਰੀਦ ਤੇ ਈਸਾ ਦੇ ਚੇਲੇ ਇਸ ਤਰ੍ਹਾਂ ਧਰਮ ਮੰਦਰਾਂ ਵਿੱਚ ਪ੍ਰੇਮ ਸ਼ਰਧਾ ਤੇ ਵਿਸ਼ਵਾਸ, ਸੰਯੁਕਤ ਭਜਨ, ਪਾਠ, ਨਵਾਜ, ਪਰਮਾਰਥ ਪ੍ਰਾਰਥਨਾ ਕਰਨ ਦੇ ਬਾਅਦ ਇਹੋ ਜਿਹਾ ਆਚਾਰ ਤੇ ਵਿਵਹਾਰ ਕਿਉਂ ਰੱਖਦੇ ਹੋ? ਇਹ ਦੇਖ ਕੇ ਬੜੀ ਹੈਰਾਨਗੀ ਹੁੰਦੀ ਹੈ ਕਿ ਇਹਨਾਂ ਨੂੰ ਧਰਮ ਮੰਦਰਾਂ ਵਿੱਚੋਂ ਵੀ ਸ਼ਾਂਤੀ ਪ੍ਰਾਪਤ ਨਹੀਂ ਹੋਈ। ਜੇਕਰ ਉਸ ਤਾਲੀਏ ਵਿੱਚੋਂ ਵੀ ਤੰਦਰੁਸਤੀ ਨਹੀਂ ਲੱਭੀ ਤੇ ਫਿਰ ਇਸ ਦਾ ਕਾਰਨ ਕੀ ਹੈ? ਵੈਦ ਜਾਨ ਨਹੀਂ, ਦਵਾਈ ਕੋਲ ਨਹੀਂ, ਜਾਂ ਬਿਮਾਰ ਪੱਥ ਨਹੀਂ ਰੱਖਦਾ? ਜਦੋਂ ਵਿਚਾਰ ਨਾਲ ਦੇਖਿਆ ਤਾਂ ਤੀਜੀ ਗੱਲ ਹੀ ਨਿਕਲੀ, ਰੂਹਾਨੀ ਵੈਦ ਸਤ ਪੁਰਸ਼ ਬੜੇ ਸਿਆਣੇ ਹਨ, ਮਰਜ ਨੂੰ ਵੀ ਬੁੱਝਦੇ ਹਨ ਤੇ ਧਾਰਮਿਕ ਗ੍ਰੰਥਾਂ ਵਿੱਚੋਂ ਉਸਦੇ ਰੋਗ ਅਨੁਸਾਰ ਕਰਮ ਉਪਾਸ਼ਨਾ, ਗਿਆਨ ਭਾਵ, ਸੇਵਾ ਭਜਨ ਦੀ ਔਸ਼ਧੀ ਵੀ ਬੜੀ ਪੂਰੀ ਦਿੰਦੇ ਹਨ। ਪਰ ਮਰੀਜ਼ ਦੀ ਵੱਧ ਪਰਹੇਜੀ ਕੁਛ ਪੇਸ਼ ਨਹੀਂ ਜਾਣ ਦਿੰਦੀ। ਹਰ ਇੱਕ ਮਤ ਮਤਰਾਂਤ ਕਹਿੰਦਾ ਹੈ ਜਿਉਂਦਾ ਮਰੇ, ਤ੍ਰਿਸ਼ਨਾ ਤਿਆਗੇ, ਵਿਕਾਰਾਂ ਦਾ ਰਸ ਛੱਡੇ ਤਾਂ ਪਰਮਾਰਥ ਦਾ ਲਾਭ ਪੁੱਜਦਾ ਹੈ। ਪਹਿਲਾ ਮਰਨ ਕਬੂਲ, ਜੀਵਨ ਕੀ ਛੱਡ ਆਸ, ਹੋ ਸਭਨਾ ਕੀ ਰੇਣਕਾ, ਤੋ ਆਓ ਹਮਾਰੇ ਪਾਸ। ਕਿਸੇ ਕਵੀ ਨੇ ਠੀਕ ਕਿਹਾ ਹੈ, ਜੋ ਮੈਂ ਕੀ ਗਾਉਂਦਾ ਹਾਂ ਤੇ ਮੇਰਾ ਤੰਬੂਰਾ ਕੀ ਗਾਉਂਦਾ ਹੈ। ਗੁਰੂ ਪੀਰ ਤਾਂ ਨਿਸ਼ਕਾਮਨਾ ਦੀ ਦੁਹਾਈ ਦਿੰਦੇ ਹਨ, ਪਰ ਮਰੀਦ ਸਕਾਮੀ ਕਾਮਨਾਵਾਂ ਦੀ ਗਠੜੀ ਬਣ ਕੇ ਦਰਵਾਜੇ ਤੇ ਜਾ ਹਾਜ਼ਰ ਹੁੰਦੇ ਹਨ। ਇਸ ਗੱਲ ਦੀ ਕੋਈ ਵਿਚਾਰ ਨਹੀਂ ਕਿ ਉਹ ਸ਼ੁਭ ਹਨ ਜਾਂ ਅਸ਼ੁਭ। ਕਿਸੇ ਦਾ ਪ੍ਰਯੋਜਨ ਹੈ ਚੋਰੀ ਵਿੱਚ ਸਫਲਤਾ ਹੋਵੇ, ਕਿਸੇ ਦਾ ਪ੍ਰਯੋਜਨ ਹੈ ਮੈਂ ਘੱਟ ਤੋਲਾਂ ਪਰ ਗਾਹਕ ਦੇਖ ਨਾ ਸਕੇ, ਕਿਸੇ ਦੀ ਇੱਛਾ ਹੁੰਦੀ ਹੈ ਕਿ ਰਿਸ਼ਵਤ ਲਵਾਂ ਪਰ ਅਫਸਰ ਨੂੰ ਪਤਾ ਨਾ ਲੱਗੇ, ਕੋਈ ਕਹਿੰਦਾ ਹੈ ਸਰੀਕ ਮਰਨ ਤੇ ਜਾਇਦਾਦ ਦੇ ਮਾਲਕ ਮੇਰੇ ਪੁੱਤਰ ਬਣ, ਕਿਸੇ ਦੀ ਕੋਈ ਸੁਖਣਾ ਤੇ ਕਿਸੇ ਦੀ ਕੋਈ ਮੰਗ ਹੁੰਦੀ ਹੈ। ਇਹੋ ਜਿਹੇ ਕਿਸੇ ਦੇ ਅੰਦਰਲੇ ਸੰਸਕਾਰ ਉਹਨਾਂ ਅਨੁਸਾਰ ਚੰਗੇ ਮੰਦੇ ਸੰਕਲਪ ਧਾਰ ਕੇ ਧਰਮ ਮੰਦਰਾਂ ਅੱਗੇ ਜਾਂ ਖੜਾਉਂਦੇ ਹਨ। ਉਥੋਂ ਹੁਕਮ ਆਉਂਦਾ ਹੈ ਗੁਰਪੀਰ ਹਾਮਾ ਤਾਂ ਭਰੇ ਜਾਂ ਮੁਰਦਾਰ ਨਾ ਖਾਏ। ਫਿਰ ਦੱਸੋ ਅਮਨ ਤੇ ਸ਼ਾਂਤੀ ਕਿੱਥੋਂ ਹੁੰਦੀ, ਸੁੱਖ ਕਿਸ ਤਰ੍ਹਾਂ ਮਿਲਦਾ, ਸੱਚ ਨਾਲ ਕਿਵੇਂ ਪਰਚਾ ਪੈਂਦਾ? ਉਹ ਤਾਂ ਸਾਰੇ ਸਕਾਮ ਭਗਤ ਸਨ, ਸਕਾਮਤਾ ਵਿੱਚ ਨਾਮ ਰਸ ਕਿੱਥੇ? ਉਹ ਤਾਂ ਨਿਸ਼ਕਾਮਨਾ ਵਿੱਚ ਹੈ, ਜਿੱਥੇ ਆਪਾਂ ਤਿਆਗ ਕੇ ਹੋਰ ਕੁਛ ਮੰਗਿਆ ਹੀ ਨਹੀਂ ਜਾਂਦਾ। ਸਕਾਮ ਭਗਤੀ ਵਿੱਚ ਇੱਕ ਹੋਰ ਵੀ ਕਮੀ ਹੈ, ਉੱਥੇ ਸੌਦੇਬਾਜ਼ੀ ਹੈ। ਇਹ ਕੁਦਰਤ ਦਾ ਨਿਯਮ ਹੈ ਕਿ ਇੱਕ ਪਾਸੇ ਵਾਧਾ ਹੈ, ਦੂਜੇ ਪਾਸੇ ਘਾਟਾ ਹੁੰਦਾ ਹੈ। ਜਦ ਇਸ ਦੇ ਕਰਮ ਅਨੁਸਾਰ ਕਾਮਨਾ ਨਾ ਪੂਰੀ ਹੋਈ ਤਾਂ ਸਕਾਮ ਭਗਤ ਸ਼ਿਕਾਇਤ ਕਰਨੀ ਸ਼ੁਰੂ ਕਰ ਦਿੰਦੇ ਹਨ ਅਤੇ ਕਈ ਵਾਰ ਨਿਰਾਸਾ ਪ੍ਰਾਪਤ ਕਰਕੇ ਨਾਸਤਕਤਾ ਤੱਕ ਪੁੱਜ ਜਾਂਦੇ ਹਨ। ਪਰ ਨਿਸਕਾਮ ਭਗਤੀ ਵਿੱਚ ਇਹ ਗੱਲ ਨਹੀਂ। ਸਕਾਮ ਭਗਤੀ ਆਮ ਕਰਕੇ ਹੁੰਦੀ ਵੀ ਮਨੋਰਥ ਸਿੱਧੀ ਵਾਸਤੇ ਹੈ, ਨੈ ਲੰਘੀ ਖਵਾਜਾ ਵਿਸਰਿਆ। ਪਰ ਨਿਸਕਾਮੀ ਸੇਵਕ ਜੀਵਨ ਪਦ ਵਾਸਤੇ ਭਗਤੀ ਕਰਦਾ ਹੈ, ਉੱਥੇ ਗਿਲੇ ਨਹੀਂ ਸਿਕਵੇ ਨਹੀਂ। ਤਾਂ ਹੀ ਕਿਹਾ ਹੈ ਕਿ ਅਸੀਂ ਪਰਵਾਨੇ ਦੀ ਤਰ੍ਹਾਂ ਜਿੰਦ ਤਾਂ ਦਿੰਦੇ ਹਾਂ ਪਰ ਬੁਲਬੁਲ ਵਾਂਗ ਸ਼ੋਰ ਨਹੀਂ ਕਰਦੇ, ਕਿਉਂਕਿ ਉਹ ਸਦਾ ਜੁਦਾਈ ਦੇ ਗਿਲੇ ਵਿੱਚ ਰੋਂਦੀ ਰਹਿੰਦੀ ਹੈ। ਸੋ ਨਿਸਕਾਮ ਭਗਤ ਹੀ ਈਸ਼ਰ ਨੂੰ ਪਿਆਰੇ ਹਨ, ਉਹਨਾਂ ਦਾ ਮਨ ਸਦਾ ਸ਼ਾਂਤ ਰਹਿੰਦਾ ਹੈ, ਪਰਮੇਸ਼ਰ ਨੂੰ ਮਿੱਤਰ ਸਮਝ ਕੇ ਰਜਾ ਵਿੱਚ ਰਾਜੀ ਹਨ। ਮੀਤ ਕਰੇ ਸੋਈ ਹਮ ਮਾਨਾ, ਮੀਤ ਕੇ ਕਰਤਵ ਕੁਸਲ ਸਮਾਨਾ। ਵਾਪਸੀ ਸਮੇਂ ਪਹਿਲਾਂ ਵਾਂਗੂ ਹੀ ਸ਼ਹਿਰ ਦੇ ਪ੍ਰੇਮੀ ਕਈ ਮੀਲ ਬਾਹਰ ਆਏ। ਨਮਸਕਾਰ ਕਰਨ ਉਪਰੰਤ ਫਿਰ ਇਹੋ ਹੀ ਮੰਗ ਸੀ, ਗਰੀਬ ਨਵਾਜ, ਜੇ ਲੜ ਪਕੜਾਇਆ ਹੈ ਤਾਂ ਕਿਰਪਾ ਕਰਕੇ ਹੁਣ ਆਪਣੇ ਬਣਾਈ ਰੱਖੋ, ਸਾਨੂੰ ਭੁਲਾ ਨਾ ਦੇਣਾ, ਅਗਲੇ ਸਾਲ ਫਿਰ ਬਖਸ਼ ਕਰਨੀ। ਸੰਤ ਜੀ ਮਹਾਰਾਜ ਨੇ ਮੇਹਰਾਂ ਦੇ ਘਰ ਵਿਚ ਆ ਕੇ ਫਿਰ ਵਚਨ ਕਰ ਦਿੱਤਾ। ਹੁਣ ਤਾਂ ਇਹਨਾਂ ਨੂੰ ਰਾੜੇ ਸਾਹਿਬ ਦੀ ਧਰਤੀ ਦੀਨ ਇਸਲਾਮ ਦੇ ਪੁਜਾਰੀਆਂ ਵਾਂਗੂ ਮੱਕੇ ਦੀ ਜ਼ਿਆਰਤ ਸਮਝ ਆਪਣ ਲੱਗੀ। ਸਾਲ ਵਿਚ ਕਈ ਵਾਰੀ ਆਏ, ਦਰਸ਼ਨ ਕੀਤੇ, ਵਚਨ ਸੁਣੇ, ਉਪਰੰਤ 1970 ਨੂੰ ਹਜ਼ੂਰ ਦੇ ਪਾਸ ਆਪੜ ਪੁੱਜ ਕੇ ਫਿਰ ਅਰਜ ਕਰੀ। ਅਕਤੂਬਰ ਮਹੀਨੇ ਦੇ 7 ਦਿਨ ਮਿਲ ਗਏ, ਹਜ਼ੂਰ ਜਥੇ ਸਮੇਤ ਪੁੱਜੇ। ਪ੍ਰੇਮੀਆਂ ਨੇ ਬਾਹਰ ਆ ਕੇ ਖੁਸ਼ੀ ਦਾ ਸੂਚਕ ਬੰਦੂਕਾਂ ਦੀ ਸਲਕ ਨਾਲ ਸਵਾਗਤ ਕੀਤਾ। ਕੋਹਨੂਰ ਕੋਠੀ ਰਹਿਸ਼ ਰੱਖੀ, ਪਹਿਲਾ ਜਗ੍ਹਾ ਹੀ ਦੀਵਾਨ ਸਜੇ, ਸਰਦਾਵਾਨ ਪ੍ਰੇਮੀਆਂ ਨੂੰ ਨਾਮ ਦੀ ਦਾਤ ਤੇ ਖੰਡੇ ਦਾ ਅੰਮ੍ਰਿਤ ਦਿੱਤਾ ਗਿਆ। ਆਖਰੀ ਦਿਨ ਕੁਰਸੀ ਦੇ ਸਮੇਂ ਜਿੱਥੇ ਸੰਤ ਜੀ ਮਹਾਰਾਜ ਹਰ ਰੋਜ਼ ਸਵੇਰ ਦੇ ਸਮੇਂ 9 ਤੋਂ 10 ਵਜੇ ਤੱਕ 1 ਘੰਟਾ ਇੱਥੇ ਇਸੇ ਥਾਂ ਕੋਠੀ ਵਿੱਚ ਕੁਰਸੀ ਤੇ ਛੱਜ ਕੇ ਜਗਿਆਸੂਆਂ ਨੂੰ ਪਰਮਾਰਥੀ ਵਚਨ ਤੇ ਖੁੱਲੇ ਦਰਸ਼ਨ ਬਖਸ਼ਦੇ। ਇਸ ਲੇਖ ਦੇ ਦੇਖਦਿਆਂ ਹੋਰ ਸੰਗਤਾਂ ਸਮੇਤ ਇਹਨਾਂ ਦੀ ਸ਼ਰਧਾ ਤੇ ਸੇਵਾ ਦੇ ਕਾਇਲ ਹੋ ਕੇ ਜਦੋਂ ਹੋਰ ਪ੍ਰੇਮੀਆਂ ਨੇ ਪ੍ਰੇਰਿਆ ਤਾਂ ਜਿੱਥੇ ਆਪੋ ਆਪਣੀਆਂ ਮੰਗਾਂ ਲਈ ਹਜ਼ੂਰ ਦੇ ਚਰਨਾਂ ਵਿੱਚ ਸੰਗਤ ਬੇਨਤੀ ਕਰਦੀ ਸੀ, ਉੱਥੇ ਸੰਕੋਚਵੇਂ ਮਨ ਨਾਲ ਸਰਦਾਰ ਜਸਮੇਰ ਸਿੰਘ ਤੇ ਇਸ ਦੇ ਘਰੋਂ ਬੀਬੀ ਕੁਲਦੀਪ ਕੌਰ ਵੀ ਪਾਸ ਜਾ ਬੈਠੇ। ਭਾਵਨਾ ਨਾਲ ਫਲਾਂ ਦੀ ਟੋਕਰੀ ਅੱਗੇ ਰੱਖ ਕੇ ਮੱਥਾ ਟੇਕਿਆ। ਮਨ ਦੀ ਸੱਧਰ ਤੇ ਜਵਾਨ ਦਾ ਬੰਦ ਰਹਿਣਾ ਦੋਹਾਂ ਦਾ ਕਾਫੀ ਸਮੇਂ ਅੰਦਰ ਕੋਲ ਹੁੰਦਾ ਰਿਹਾ। ਕਦੇ ਮਨ ਕਹੇ ਇਹਨਾਂ ਦੇ ਦਰੋਂ ਕਦੇ ਕੋਈ ਨਿਰਾਸਾ ਨਹੀਂ ਮੁੜਿਆ। ਤੂੰ ਵੀ ਮਾਤਾ ਸੁਲੱਖਣੀ ਵਾਂਗੂ ਅੱਗੇ ਹੋ ਕੇ ਝੋਲੀ ਅੱਡ ਤੇ ਮੰਗ ਪੁੱਤਰ ਦੀ ਭਿੱਖਿਆ। ਕਦੇ ਅੰਦਰੋਂ ਹੀ ਆਵਾਜ਼ ਉੱਠੇ ਹਿਰਦੇ ਦੀ ਜਾਣਦੇ ਹਨ ਆਪੇ ਹੀ ਰੀਝ ਕੇ ਬਚਨ ਕਰ ਦੇਵਣਗੇ। ਮਹਾਂਪੁਰਸ਼ਾਂ ਪਾਸੋਂ ਦੁਨਿਆਵੀ ਮੰਗਾਂ ਲਈ ਨਹੀਂ ਜਾਚਨਾ ਕਰਨੀ ਚਾਹੀਦੀ। ਇਉਂ ਸੋਚਾਂ ਵਿੱਚ ਸੁਭਾਗ ਜੋੜਾ ਨੀਵੀਂ ਪਾਈ ਸੰਗਤ ਵਿੱਚ ਬੈਠਾ ਸੀ, ਜਦੋਂ ਸਾਰੇ ਪ੍ਰੇਮੀ ਸਮੇਂ ਅਨੁਸਾਰ ਆਪਣੀਆਂ ਅਰਜ਼ਾਂ ਕਰਕੇ ਚਲੇ ਗਏ ਅਤੇ ਸੰਤ ਜੀ ਮਹਾਰਾਜ ਦੇ ਵੀ ਪ੍ਰਸ਼ਾਦ ਛਕਣ ਦਾ ਟਾਈਮ ਹੋ ਗਿਆ ਤਾਂ ਕੁਰਸੀ ਤੋਂ ਉੱਠਣ ਲੱਗਿਆਂ ਹਜ਼ੂਰ ਨੇ ਸੇਵਾਦਾਰ ਨੂੰ ਪੁੱਛਿਆ, ਕੀ ਗੱਲ ਹੈ? ਉਸ ਸਮੇਂ ਬਾਬਾ ਹੀਰਾ ਸਿੰਘ ਨੇ ਅਰਜ਼ ਕੀਤੀ, ਮਹਾਰਾਜ ਜੀ, ਆਪ ਅੰਤਰਜਾਮੀ ਹੋ, ਇਸ ਦੇ ਘਰ 3 ਬੱਚੀਆਂ ਦਾ ਜਨਮ ਹੋਇਆ ਹੈ, ਲੜਕਾ ਕੋਈ ਨਹੀਂ, ਹੁਣ ਛੋਟੀ ਗੁੱਡੀ ਵੀ 12 ਸਾਲਾਂ ਦੀ ਹੋਣ ਵਾਲੀ ਹੈ। ਆਪ ਕਿਰਪਾ ਕਰੋ ਇਹਨਾਂ 3 ਭੈਣਾਂ ਨੂੰ ਜੋ ਵੀਰ ਦੀ ਅਣਹੋਂਦ ਦੁਖੀ ਕਰ ਰਹੀ ਹੈ, ਪੁੱਤਰ ਦੀ ਦਾਤ ਬਖਸ਼ ਕੇ ਆਪ ਇਸ ਨੂੰ ਦੂਰ ਕਰ ਦੇਵੋ। ਸੰਤ ਜੀ ਮਹਾਰਾਜ ਮੁਸਕਰਾਏ ਅਤੇ ਆਖਿਆ, ਇਹ ਤਾਂ ਇਤਨੀ ਭਾਵਨਾ ਨਾਲ ਸੰਗਤ ਦੀ ਸੇਵਾ ਕਰ ਰਹੇ ਹਨ ਕਿ ਗੁਰੂ ਨਾਨਕ ਦੇ ਭੰਡਾਰੇ ਵਿੱਚੋਂ ਇਹ ਤੁਛ ਜਿਹੀ ਮੰਗ ਪੂਰੀ ਹੋਣੀ ਔਖੀ ਹੈ, ਗੁਰੂ ਭਲੀ ਕਰੇਗਾ। ਇਤਨਾ ਬਚਨ ਆ ਕੇ ਆਪਣੇ ਹੱਥੀ ਪਾਸ ਪਈ ਫਲਾਂ ਦੀ ਟੋਕਰੀ ਚੋਂ ਸਿਵਾਂ ਦਾ ਪ੍ਰਸ਼ਾਦ ਦਿੱਤਾ ਤੇ ਆਖਿਆ, ਗੁਰੂ ਘਰ ਦੇ ਤੇ ਇਸੇ ਤਰ੍ਹਾਂ ਸ਼ਰਧਾ ਰੱਖੋ, ਗੁਰੂ ਨਾਨਕ ਦਾ ਦਰ ਸਾਰੇ ਪਦਾਰਥਾਂ ਦਾ ਦਾਤਾ ਹੈ। ਹਜ਼ੂਰ ਦੀ ਪਾਵਨ ਰਸਨਾ ਤੋਂ ਇਹ ਮੇਰਾ ਪਰੇ ਵਚਨ ਸੁਣ ਕੇ ਜੋ ਖੁਸ਼ਕ ਮਨ ਤੇ ਅੰਮ੍ਰਿਤ ਦੀ ਵਰਖਾ ਦਾ ਕੰਮ ਕਰਨ ਵਾਲੇ ਸਨ, ਭਾਵਨਾ ਨਾਲ ਨਮਸਕਾਰ ਕੀਤੀ, ਬੜੀ ਸ਼ਰਧਾ ਨਾਲ ਦਿੱਤਾ ਹੋਇਆ ਪ੍ਰਸ਼ਾਦ ਸਕਿਆ। ਉਪਰੰਤ ਆਪ ਜੀ ਨੇ ਪੰਜਾਬ ਨੂੰ ਵਾਪਸ ਆਉਣ ਦੀ ਤਿਆਰੀ ਕਰ ਲਈ। ਸੰਗਤ ਨੇ ਬੇਨਤੀ ਕਰਕੇ ਅੱਗੇ ਲਈ ਚਰਨ ਪਾਉਣ ਵਾਸਤੇ ਪ੍ਰਵਾਨਗੀ ਲੈ ਲਈ। ਜੈਕਾਰਿਆਂ ਦੀ ਆਵਾਜ਼ ਤੇ ਬੰਦੂਕਾਂ ਦੀ ਸਲਕ ਦੁਆਰਾ ਕਈ ਮੀਲ ਨਾਲ ਆਏ ਪ੍ਰੇਮੀਆਂ ਨੇ ਆਪਣੇ ਪਿਆਰ ਦਾ ਸਬੂਤ ਜਣਾਇਆ। ਆਪ ਜੀ ਨੇ ਕਰਮ ਸਰ ਦੀ ਧਰਤੀ ਨੂੰ ਸ਼ੋਭਤ ਕੀਤਾ। ਇਧਰੋਂ ਸਾਧ ਬਚਨ ਟਲਾਦਾ ਦੇ ਮਹਾਂਵਾਕ ਅਨੁਸਾਰ ਸਰਦਾਰ ਜਸਮੇਰ ਸਿੰਘ ਦੇ ਘਰ 7-7-71 ਨੂੰ ਬੱਚੇ ਦਾ ਜਨਮ ਹੋਇਆ। ਜਨਮ ਸਮੇਂ ਤੋਂ ਇਸ ਦੇ ਮਸਤਕ ਵਿੱਚ ਤਿਲਕ ਦਾ ਨਿਸ਼ਾਨ ਤੇ ਇੱਕ ਕੰਨ ਵਿੱਚ ਮੁੰਦਰਾਂ ਦਾ ਚਿੰਨ ਹੈ। ਇਉਂ ਕਿਸੇ ਪਰਮ ਜੋਗੀ ਨੂੰ ਤਪੱਸਿਆ ਕਰਦਿਆਂ ਸੰਸਾਰੀ ਪਦਾਰਥਾਂ ਦੀ ਇੱਛਾ ਮੇਟਣ ਵਾਸਤੇ ਇਹਨਾਂ ਦੇ ਘਰ ਭੇਜਿਆ। ਬੜੀਆਂ ਖੁਸ਼ੀਆਂ ਮਨਾਈਆਂ, ਪਾਠ ਦਾ ਭੋਗ ਪਾ ਕੇ ਖੁੱਲਾ ਲੰਗਰ ਤੇ ਦਾਨ ਪੁੰਨ ਕੀਤਾ। ਫਿਰ ਤਾਂ ਸਾਰੇ ਸ਼ਹਿਰ ਵਾਸੀਆਂ ਨੂੰ ਅਤਿਅੰਤ ਸਰਦਾ ਹੋ ਗਈ। ਘਰ ਵਾਲੇ ਪ੍ਰੇਮੀ ਤੇ ਹੋਰ ਸੰਗਤ ਕਈ ਵਾਰ ਸੰਤ ਆਸ਼ਰਮ ਤਬਲਾਨ ਤੇ ਰਾੜੇ ਸਾਹਿਬ ਆਏ। ਜਦੋਂ 9-10-71 ਨੂੰ ਚੌਥੀ ਵਾਰ ਸੰਤ ਜੀ ਮਹਾਰਾਜ ਨੇ ਡੇਹਰਾਦੂਨ ਦੀ ਸੰਗਤ ਤੇ ਕਿਰਪਾ ਕੀਤੀ ਅਤੇ ਦੀਵਾਨ ਬਖਸ਼ੇ, ਕੋਹਨੂਰ ਕੋਠੀ ਰਹਿਸ਼ ਰੱਖੀ, ਬਹੁਤ ਸਾਰੇ ਪ੍ਰੇਮੀਆਂ ਨੇ ਖੰਡੇ ਦਾ ਅੰਮ੍ਰਿਤ ਛਕਿਆ, ਜਿਸ ਦੀ ਸੇਵਾ 5 ਪਿਆਰਿਆਂ ਵਿੱਚ ਸ਼ਾਮਲ ਹੋ ਕੇ ਲੇਖਕ ਨੂੰ ਪ੍ਰਾਪਤ ਹੋਈ। ਉਸੇ ਸਮੇਂ ਇਹਨਾਂ ਨੇ ਸੰਤ ਜੀ ਮਹਾਰਾਜ ਦੇ ਹੁੰਦਿਆਂ 16-10-71 ਨੂੰ ਰੱਖੇ ਹੋਏ ਸਹਿਜ ਪਾਠ ਦਾ ਭੋਗ ਪਵਾ ਕੇ ਹਜ਼ੂਰ ਦੇ ਆਏ ਮਹਾਂਬਾਕ ਦੇ ਪਹਿਲੇ ਅੱਖਰ ਤੋਂ ਸੰਤ ਜੀ ਮਹਾਰਾਜ ਦੀ ਰਸਨਾ ਤੋਂ ਬੱਚੇ ਦਾ ਨਾਮ ਜਗਦੇਵ ਸਿੰਘ ਰਖਵਾਇਆ। ਇਸ ਪ੍ਰਕਾਰ ਇਹਨਾਂ ਦੀ ਸੇਵਾ ਤੇ ਸ਼ਰਧਾ ਨੂੰ ਫਲ ਲੱਗਿਆ। ਇਸ ਨੂੰ ਦੇਖ ਕੇ ਹੋਰ ਵੀ ਬੇਅੰਤ ਸੱਜਣ ਗੁਰੂ ਘਰ ਦੇ ਸ਼ਰਧਾਲੂ ਤੇ ਪ੍ਰੇਮੀ ਬਣੇ।